ਆਸਾ ਮਹੱਲਾ ਪੰਜਵਾ ਅਦਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟ ਆਈ ਰੇ। ਸੋ ਫਰਮਾਉਂਦੇ ਨੇ ਮਹਾਰਾਜ ਆਸਾ ਰਾਜ ਪੰਜਵੇਂ ਪਾਤਸ਼ਾਹ, ਸੋ ਜਿਸ ਪ੍ਰਕਾਰ ਇਹ ਸ਼ਬਦ ਦੀ ਉਥਾਨਕ ਹੈ ਕਿ ਬ੍ਰਿਜ ਦੇ ਵਿੱਚ ਇੱਕ ਬਿਰਜੋ ਨਾਮੇ ਚੂੜੀ ਸੀ। ਪੂਰਬਲੇ ਕਰਮਾਂ ਦੇ ਸੰਬੰਧ ਕਰਕੇ ਉਸਨੂੰ ਸੰਤਾਂ ਦਾ ਸੰਗ ਹੋ ਗਿਆ। ਜਦੋਂ ਬਿਰਜੋ ਨੇ ਤਨੋ ਮਨ ਹੋ ਕੇ ਸੰਤਾਂ ਦੀ ਸੇਵਾ ਕੀਤੀ ਤਾਂ ਸੰਤਾਂ ਨੇ ਪ੍ਰਸੰਨ ਹੋ ਕੇ ਉਹਨੂੰ ਅੰਮ੍ਰਿਤ ਵੇਲੇ ਉੱਠ ਕੇ ਠਾਕੁਰ ਪੂਜਾ ਅਤੇ ਸਿਮਰਨ ਕਰਨ ਦਾ ਉਪਦੇਸ਼ ਦਿੱਤਾ। ਉਦੋਂ ਤੋਂ ਸੰਤਾਂ ਦੇ ਉਪਦੇਸ਼ ਦੁਆਰਾ ਬਿਰਜੋ ਨਿੱਤੀ ਅੰਮ੍ਰਿਤ ਵੇਲੇ ਉੱਠ ਕੇ ਪਹਿਲੇ ਜਮਨਾ ਵਿੱਚ ਇਸ਼ਨਾਨ ਕਰਕੇ ਫਿਰ ਉੱਥੋਂ ਜਲ ਦਾ ਗੜਬਾ ਭਰ ਕੇ ਠਾਕੁਰਾਂ ਦਾ ਇਸ਼ਨਾਨ ਕਰਾ ਕੇ ਪੂਜਨ ਕੀਤਾ। ਰੋਜ਼ ਇਹ ਕਿਰਿਆ ਕਰਨੀ ਉਹਨੇ। ਇੱਕ ਦਿਨ ਬਿਰਜੋ ਨੂੰ ਦੇਰ ਹੋ ਗਈ ਪਰ ਉਹਨੇ ਆਪਣਾ ਨਿਯਮ ਨਾ ਛੱਡਿਆ। ਨਿਤ ਕਰਮ ਅਨੁਸਾਰ ਜਦ ਜਮਨਾ ਪਾਰ ਆਈ ਤਾਂ ਕੀ ਵੇਖਦੀ ਹੈ ਕਿ ਬ੍ਰਾਹਮਣੀਆਂ ਬੱਚਿਆਂ ਦੇ ਗੰਦੇ ਕੱਪੜੇ ਪੋਤੜੇ ਧੋ ਰਹੀਆਂ ਨੇ। ਉਸ ਦੇ ਬਿਰਜੋ ਨੇ ਉਹਨਾਂ ਬ੍ਰਾਹਮਣੀਆਂ ਤੋਂ ਉੱਪਰਲੇ ਪਾਸੇ ਹੋ ਕੇ ਇਸ਼ਨਾਨ ਕਰਕੇ ਜਲ ਦਾ ਗੜਬਾ ਭਰ ਲਿਆ ਤੇ ਬ੍ਰਾਹਮਣੀਆਂ ਨੇ ਵੇਖ ਕੇ ਬੜਾ ਗੁੱਸਾ ਕੀਤਾ ਤੇ ਘਰ ਵਿੱਚ ਆ ਕੇ ਆਪਣੀਆਂ ਪਤੀਆਂ ਨੂੰ ਕਿਹਾ, ਉਹਨਾਂ ਨੇ ਬਾਦਸ਼ਾਹ ਕੋਲ ਪੁਕਾਰ ਕਰਤੀ ਜਾ ਕੇ ਕਿ ਬਿਰਜੋ ਨੇ ਸਾਡੇ ਧਰਮ ਨੂੰ ਭ੍ਰਿਸ਼ਟ ਕਰ ਦਿੱਤਾ, ਇਹ ਗੱਲ ਦਾ ਨਿਆਂ ਹੋਣਾ ਚਾਹੀਦਾ। ਸੋ ਉਸ ਵੇਲੇ ਰਾਜਾ ਨੇ ਬ੍ਰਾਹਮਣਾਂ ਨੂੰ ਕਿਹਾ ਕਿ ਇਹਦਾ ਨਿਆਂ ਕੱਲ ਕਰਾਂਗਾ। ਜਦ ਰਾਤ ਬੀਤੀ ਤਾਂ ਬਾਦਸ਼ਾਹ ਨੇ ਅੰਮ੍ਰਿਤ ਵੇਲੇ ਹੀ ਆਪਣੇ ਸਿਪਾਹੀ ਭੇਜੇ ਤੇ ਉਹਨਾਂ ਨੂੰ ਕਿਹਾ ਕਿ ਜਿਸ ਹਾਲਤ ਵਿੱਚ ਬਿਰਜੋ ਖੜੀ ਹੋਵੇ ਉਸੇ ਹਾਲਤ ਵਿੱਚ ਫੜ ਲਿਆਓ ਅਤੇ ਜਿਸ ਹਾਲਤ ਵਿੱਚ ਬ੍ਰਾਹਮਣੀਆਂ ਹੋਣ ਉਸੇ ਹਾਲਤ ਵਿੱਚ ਉਹਨਾਂ ਨੂੰ ਫੜ ਲਿਆਓ। ਜਦੋਂ ਇਹ ਗੱਲ ਸੁਣ ਕੇ ਆਪੋ ਆਪਣੇ ਰਸਤੇ ਸਿਪਾਹੀ ਗਏ ਤਾਂ ਕੀ ਵੇਖਿਆ, ਬਿਰਜੋ ਦੇ ਹੱਥ ਵਿੱਚ ਫੁੱਲਾਂ ਦੀ ਮਾਲਾ ਫੜੀ ਹੋਈ ਹੈ ਜੋ ਕਿ ਠਾਕੁਰਾਂ ਦੇ ਗਲ ਪਾਉਣ ਨੂੰ ਤਿਆਰ ਹੈ। ਸਿਪਾਹੀ ਨੇ ਕਿਹਾ, ਬਾਦਸ਼ਾਹ ਜੀ ਬੁਲਾ ਰਹੇ, ਉਸ ਵੇਲੇ ਨਾ ਸਾਡੇ ਨਾਲ ਚੱਲ। ਬਿਰਜੋ ਨੇ ਕਿਹਾ, ਠਾਕੁਰ ਦੇ ਗਲ ਜਿਹੜਾ ਸਿਹਰਾ ਪਾਉਣ ਦਿਓ ਪਹਿਲਾਂ, ਫਿਰ ਮੈਂ ਚੱਲਦੀ ਹਾਂ। ਸਿਪਾਹੀ ਨੇ ਕਿਹਾ, ਨਹੀਂ ਇਸੇ ਹਾਲ ਚੱਲ। ਬਿਰਜੋ ਚੱਲ ਪਈ। ਉਸ ਪਾਸੇ ਜਦ ਸਿਪਾਹੀ ਬ੍ਰਾਹਮਣੀ ਪਾਸ ਪਹੁੰਚਾ ਤਾਂ ਉਹਦੇ ਹੱਥ ਵਿੱਚ ਗੰਦੇ ਕੱਪੜੇ ਫੜੇ ਹੋਏ ਵੇਖੇ। ਸਿਪਾਹੀ ਨੇ ਉਹਨੂੰ ਵੀ ਕਿਹਾ, ਇਸੇ ਹਾਲਤ ਵਿੱਚ ਚੱਲ। ਜਦ ਦੋਨੋਂ ਰਾਜ ਦਰਬਾਰ ਵਿੱਚ ਪਹੁੰਚੀਆਂ ਤਾਂ ਬਾਦਸ਼ਾਹ ਨੇ ਵੇਖ ਕੇ ਕਿਹਾ, ਇਹਦਾ ਨਿਆਂ ਮੈਂ ਕੀ ਕਰਨਾ, ਇਹ ਤਾਂ ਪਰਮਾਤਮਾ ਨੇ ਪਹਿਲਾਂ ਹੀ ਕਰ ਦਿੱਤਾ। ਉਹਦੇ ਤੇ ਸਤਿਗੁਰੂ ਮਹਾਰਾਜ ਕਥਨ ਕਰਦੇ, ਜਦ ਈਸ਼ਵਰ ਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਆਦਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟ ਆਈ ਰੇ। ਸ਼ੂਦਰਾਣੀ ਤੋਂ ਵੀ ਆਦਮ ਚੰਡਾਲਨੀ ਜੋ ਬਿਰਜੋ ਸੀ ਉਹ ਬ੍ਰਾਹਮਣੀ ਨਾਲੋਂ ਵੀ ਸ੍ਰੇਸ਼ਟ ਹੋ ਗਈ। ਕਹਿੰਦੇ ਤਾਂ ਵੀ ਨੀਵੀਂ ਜਾਤ ਦੀ ਸੀ ਪਰ ਮਹਾਰਾਜ ਕਹਿੰਦੇ ਦੇਖ ਲਓ ਉਹ ਉੱਚੀ ਬਣ ਗਈ, ਕਿਉਂਕਿ ਭਗਤੀ ਕਰਨ ਨਾਲ ਬੰਦਾ ਉੱਚਾ ਬਣਦਾ, ਜਾਤ ਪਾਤ ਦੇ ਨਾਲ ਕਹਿੰਦੇ ਬੰਦਾ ਉੱਚਾ ਨਹੀਂ ਬਣਦਾ। ਕਹੋ ਨਾਨਕ ਗੁਰ ਅਮਿਓ ਪੀ ਆਇਆ ਸੇ ਇਸ ਪ੍ਰਕਾਰ, ਕਿਉਂਕਿ ਗੁਰੂ ਸਾਹਿਬ ਨੇ ਅੰਮ੍ਰਿਤ ਪਿਆਇਆ ਜਿਨ੍ਹਾਂ ਨੂੰ ਨਾਮ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਜਿਵੇਂ ਸੋ ਪੰਪਾ ਸਰ ਦੇ ਸਰੋਵਰ ਦੇ ਉੱਤੇ ਜਦ ਰਾਮ ਚੰਦਰ ਜੀ ਗਏ ਸੀ, ਸਾਧੂ ਸਾਰੇ ਰਿਸ਼ੀ ਮੁਨੀ ਕਹਿਣ ਲੱਗੇ, ਇਹਦੇ ਚ ਕੀੜੇ ਬੜੇ ਪਏ ਆ, ਹਟਦੇ ਨਹੀਂ, ਸਰੋਵਰ ਵਿੱਚ ਕੋਈ ਫਿਰ ਨਹਾਉਂਦਾ ਨਹੀਂ। ਰਾਮ ਚੰਦਰ ਜੀ ਕਹਿਣ ਲੱਗੇ, ਜੇ ਕੋਈ ਬ੍ਰਹਮ ਗਿਆਨੀ ਇਹ ਚ ਇਸ਼ਨਾਨ ਕਰੇ ਫਿਰ ਇਹ ਪਵਿੱਤਰ ਹੋ ਸਕਦਾ, ਫਿਰ ਇਹਦੇ ਕੀੜੇ ਮਰ ਸਕਦੇ ਆ। ਉਸ ਵਕਤ ਕਹਿੰਦੇ ਬ੍ਰਹਮ ਗਿਆਨੀ ਇੱਥੋਂ ਕਿੱਥੋਂ ਲਿਆਈਏ, ਕਹਿੰਦੇ ਆਹ ਜਿਹੜੀ ਭੀਲਣੀ ਹੈ ਬ੍ਰਹਮ ਗਿਆਨੀ ਹੈ। ਬੜੇ ਹੈਰਾਨ ਜਿਹੇ ਹੋਏ ਸਾਰੇ ਰਿਸ਼ੀ ਮੁਨੀ, ਕਹਿੰਦੇ ਜੀ ਅਸੀਂ ਤਾਂ ਇਹਨੂੰ ਨੀਵੀਂ ਜਾਤ ਸਮਝਦੇ ਸੀ। ਕਹਿੰਦੇ ਤੁਹਾਡੇ ਖਿਆਲ ਚ ਨੀਵੀਂ ਜਾਤ ਨੂੰ ਗਿਆਨ ਨਹੀਂ ਹੁੰਦਾ, ਚਲੋ ਇਸ਼ਨਾਨ ਕਰਾਓ ਇਹਨੂੰ ਉੱਥੇ। ਜਦੋਂ ਭੀਲਣੀ ਨੇ ਇਸ਼ਨਾਨ ਕੀਤਾ ਸਰੋਵਰ ਪਵਿੱਤਰ ਹੋ ਗਿਆ, ਕੀੜੇ ਕਿਰਮ ਸਭ ਖਤਮ ਹੋ ਗਏ। ਕਿਉਂ ਮਹਾਰਾਜ ਕਹਿੰਦੇ ਨੇ ਆਦਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟ ਆਈ ਦੇ। ਸੋ ਜਿੰਨਾ ਚਿਰ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਅੰਮ੍ਰਿਤ ਨਹੀਂ ਸੀ ਪਿਲਾਇਆ ਉਨ੍ਹਾਂ ਚਿਰ ਸ਼ੁੱਧੀ ਤੇ ਰਜੋ ਗੁਣ ਬਿਰਤੀ ਤੋਂ ਸੋ ਆਦਮ ਚੰਡਾਲੀ ਭਈ ਤਮੋ ਗੁਣ ਬਿਰਤੀ ਹੋ ਰਹੀ ਸੀ। ਇਹ ਹੁਣ ਅੰਤਰੀ ਅਰਥ ਹੈ ਇਹਦਾ। ਜਦ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਅੰਮ੍ਰਿਤ ਰਸ ਪਿਆਇਆ ਤਾਂ ਬ੍ਰਾਹਮਣੀ ਸੀ ਸਤੋ ਗੁਣ, ਸਤੋ ਗੁਣ ਬਿਰਤੀ ਤੋਂ ਵੀ ਸ੍ਰੇਸ਼ਟ ਆਈ ਰੇ। ਸ੍ਰੇਸ਼ਟ ਬਿਰਤੀ ਕਹਿਣ ਤੋਂ ਭਾਵ ਨਿਰਗੁਣ ਬਿਰਤੀ ਹੋ ਗਈ, ਭਾਵ ਨਿਰਗੁਣ ਬ੍ਰਹਮ ਦੇ ਜਾਣਨ ਵਾਲੀ ਹੋ ਗਈ। ਦੂਸਰਾ ਭਾਵ ਅਰਥ ਇਉਂ ਵੀ ਜਿੰਨਾ ਚਿਰ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਅੰਮ੍ਰਿਤ ਰਸ ਨਹੀਂ ਸੀ ਪਿਆਇਆ ਉਦੋਂ ਤੱਕ ਬਿਰਤੀ ਸ਼ੂਦਰਾਣੀ ਤੋਂ ਵੀ ਨੀਚ ਚਨਾਲਨੀ ਹੋ ਰਹੀ ਸੀ। ਕਹਿਣ ਤੋਂ ਭਾਵ ਕਿ ਪਦਾਰਥਾਂ ਦੇ ਵਿਸ਼ੇ ਕਰਨ ਵਾਲੀ ਬਿਰਤੀ ਹੋ ਰਹੀ। ਜਦ ਗੁਰਾਂ ਨੇ ਕਿਰਪਾ ਕਰਕੇ ਨਾਮ ਅੰਮ੍ਰਿਤ ਪਿਆਇਆ ਉਦੋਂ ਬਿਰਤੀ ਬ੍ਰਾਹਮਣੀ ਤੋਂ ਵੀ ਸ੍ਰੇਸ਼ਟ ਹੋ ਗਈ, ਭਾਵ ਬ੍ਰਹਮ ਦੇ ਵਿਸ਼ੇ ਕਰਨ ਵਾਲੀ ਹੋ ਗਈ। ਪਾਤਾਲੀ ਆਕਾਸੀ ਸੱਖਣੀ ਲਹਿਬਰ ਬੂਝੀ ਖਾਈ ਰੇ। ਜਦ ਤੱਕ ਗੁਰਾਂ ਨੇ ਕਿਰਪਾ ਕਰ ਦ੍ਰਿਸ਼ਟੀ ਕਰਕੇ ਅੰਮ੍ਰਿਤ ਰਸ ਨਹੀਂ ਸੀ ਪਿਆਇਆ ਉਦੋਂ ਤੱਕ ਪਤਾਲ ਅਤੇ ਆਕਾਸ਼ ਦੇ ਪਦਾਰਥਾਂ ਨੂੰ ਪਾ ਕੇ ਵੀ ਸੱਖਣੀ ਸੀ, ਖਾਲੀ ਹੋ ਰਹੀ ਸੀ। ਸਾਰਾ ਕੁਛ ਪ੍ਰਾਪਤ ਕਰਕੇ ਵੀ ਕਹਿੰਦੀ ਮੈਨੂੰ ਕੁਛ ਨਹੀਂ ਮਿਲਿਆ। ਅਤੇ ਜਦ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਅੰਮ੍ਰਿਤ ਪਿਆਇਆ, ਉਦੋਂ ਤ੍ਰਿਸ਼ਨਾ ਰੂਪੀ ਅਗਨੀ ਦੀ ਜਿਹੜੀ ਲੈਬਰ ਸੀ, ਲਾਟ ਸੀ, ਜੋ ਖਾਈ ਖਾ ਜਾਣੇ ਵਾਲੀ ਸੀ, ਜੋ ਧਾਰੀ ਹੋਈ ਸੀ, ਉਹ ਲਾਟ ਬੁੱਝ ਗਈ। ਦੂਜਾ ਭਾਵ ਅਰਥ ਇਹ ਵੀ ਆ, ਜਦ ਤੱਕ ਗੁਰਾਂ ਨੇ ਨਾਮ ਅੰਮ੍ਰਿਤ ਰਸ ਨਹੀਂ ਸੀ ਪਿਆਇਆ, ਉਦੋਂ ਤੱਕ ਇਹ ਜੀਵ ਇਸਤਰੀ ਪਤਾਲ ਅਤੇ ਆਕਾਸ਼ ਦੇ ਪਦਾਰਥਾਂ ਦੀ ਸਹੇਲੀ ਬਣ ਰਹੀ ਸੀ। ਜਦ ਗੁਰਾਂ ਨੇ ਨਾਮ ਅੰਮ੍ਰਿਤ ਰਸ ਪਿਆਇਆ, ਉਦੋਂ ਵਰ ਹੁੰਦਾ ਪਤੀ, ਪਤੀ ਪਰਮਾਤਮਾ ਨੂੰ ਲਹਿ ਹੁੰਦਾ ਲੈਣਾ ਕੀਤਾ, ਤੇ ਬੁੱਝਣੇ ਯੋਗ ਆਤਮ ਵਸਤੂ ਨੂੰ ਬੁੱਝ ਕੇ ਖਾਈ ਰਹੇ, ਭਾਵ ਤ੍ਰਿਪਤ ਹੋ ਗਈ, ਕਾਮ ਆਦਿਕਾਂ ਨੂੰ ਖਾਈ ਤੋਂ ਭਾਵ ਅਭਾਵ ਕਰ ਦਿੱਤਾ ਉਹਨਾਂ ਦਾ। ਘਰ ਕੀ ਬਿਲਾਈ ਅਵਰ ਸਿਖਾਈ, ਮੂਸਾ ਦੇਖ ਡਰਾਈ ਰੇ। ਜਿੰਨਾ ਚਿਰ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਨਹੀਂ ਸੀ ਕੀਤੀ, ਉਹਨਾਂ ਚਿਰ ਘਰ ਦੀ ਬਿੱਲੀ ਨੂੰ ਕਹਿੰਦੇ ਹੋਰ ਹੀ ਜਿਹੜੀ ਸੀ ਸਿੱਖਿਆ ਆ ਰਹੀ ਸੀ, ਕਹਿੰਦੇ ਉਹ ਚੂਹਿਆਂ ਨੂੰ ਹੀ ਖਾਈ ਜਾਂਦੀ ਸੀ। ਜਦ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ, ਉਹ ਚੂਹਾ ਦੇਖ ਕੇ ਡਰਨ ਲੱਗ ਪਈ। ਅੰਤਰੀਵ ਅਰਥ ਕੀ ਹੈ, ਜਿੰਨਾ ਚਿਰ ਗੁਰਾਂ ਨੇ ਅੰਮ੍ਰਿਤ ਰਸ ਨਹੀਂ ਸੀ ਪਿਆਇਆ, ਉਹਨਾਂ ਚਿਰ ਸਰੀਰ ਘਰ ਦੀ ਜਿਹੜੀ ਬਿਲਾਈ ਬਿੱਲੀ ਸੀ, ਇਹ ਬਿੱਲੀ ਅੰਦਰ ਕਿਹੜੀ ਆਪਣੀ ਬੁੱਧੀ ਹਉਮੈ ਹੋਣ ਕਰਕੇ ਬੁੱਧੀ ਨੂੰ ਕਹਿੰਦੇ ਨੇ ਬਿੱਲੀ, ਬੁੱਧੀ ਨੂੰ ਹੋਰ ਹੀ ਸਿੱਖਿਆ ਆ ਰਹੀ ਸੀ, ਭਾਵ ਪਦਾਰਥਾਂ ਨੂੰ ਹੀ ਦੇਖ ਦੇਖ ਕੇ ਖਾਈ ਜਾਂਦੀ ਸੀ, ਤੇ ਮੂਸਾ ਹੁੰਦਾ ਪਦਾਰਥ, ਇਸ ਬੁੱਧੀ ਨੂੰ ਦੇਖ ਕੇ ਡਰਦੇ ਸੀ ਕਿ ਸਾਨੂੰ ਇਹ ਭਾਵ ਕੀਤੀ ਜਾਂਦੀ ਪਦਾਰਥ ਡਰਦੇ ਖਾਈ ਜਾਂਦੀ ਖਾਈ ਜਾਂਦੀ ਹੈ। ਜਿਸ ਵੇਲੇ ਗੁਰਾਂ ਨੇ ਕਿਰਪਾ ਕਰਕੇ ਨਾਮ ਅੰਮ੍ਰਿਤ ਰਸ ਪਿਆਇਆ, ਤਾਂ ਘਰ ਦੀ ਬਿੱਲੀ ਜਿਹੜੀ ਸੀ ਬੁੱਧੀ ਨੂੰ ਹੋਰ ਹੀ ਸਿੱਖਿਆ ਆਈ, ਭਾਵ ਸ੍ਰੇਸ਼ਟ ਬੁੱਧੀ ਹੋ ਗਈ। ਹੁਣ ਪਦਾਰਥਾਂ ਰੂਪ ਚੂਹਿਆਂ ਨੂੰ ਦੇਖ ਕੇ ਬੁੱਧੀ ਡਰਨ ਲੱਗ ਪਈ ਵੀ ਇਹ ਕਾਹਨੂੰ ਇਕੱਠੇ ਕਰਨੇ ਆ ਜੇ ਨਾਲ ਹੀ ਨਹੀਂ ਜਾਣੇ, ਹੁਣ ਸਿਆਣੀ ਹੋ ਗਈ। ਅੱਜ ਕੈ ਵਸ ਗੁਰ ਕੀਨੋ ਕੇਹਰ, ਕੂਕਰ ਤਿਨਹਿ ਲਗਾਈ ਰੇ ਰਹਾਓ। ਜਿੰਨਾ ਚਿਰ ਗੁਰਾਂ ਨੇ ਨਾਮ ਅੰਮ੍ਰਿਤ ਨਹੀਂ ਸੀ ਪਿਲਾਇਆ, ਉਦੋਂ ਤੱਕ ਵਿਚਾਰ ਰੂਪੀ ਅੱਜ ਹੁੰਦਾ ਬੱਕਰਾ, ਬੱਕਰਾ ਜਿਹੜਾ ਸੀ ਨਾ ਵਿਚਾਰ ਰੂਪੀ ਹੰਕਾਰ ਰੂਪੀ ਸ਼ੇਰ ਦੇ ਵਸੀਕਾਰ ਸੀ, ਅਤੇ ਕੂਕਰ ਹੈ ਇੰਦਰੀਆਂ ਆਪਣੀਆਂ, ਇੰਦਰੀਆਂ ਉਸਨੇ ਪਦਾਰਥਾਂ ਚ ਲਗਾ ਛੱਡੀਆਂ। ਕੂਕਰ ਹੈ ਰਸਨਾ, ਰਸਨਾ ਉਹਨੇ ਮਾਸ ਸ਼ਰਾਬ ਆਦਿ ਖਾਣ ਪੀਣ ਚ ਲਗਾ ਛੱਡੀ ਸੀ। ਪਰ ਜਿਸ ਵੇਲੇ ਗੁਰੂ ਸਾਹਿਬ ਨੇ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਅੰਮ੍ਰਿਤ ਪਾਇਆ, ਤਾਂ ਹੰਕਾਰ ਰੂਪੀ ਸ਼ੇਰ ਵਿਚਾਰ ਰੂਪੀ ਬੱਕਰੇ ਦੇ ਵਸੀਕਾਰ ਕਰ ਦਿੱਤਾ, ਅਤੇ ਫਿਰ ਉਹਨੇ ਕੂਕਰ ਜਿਹੜੀ ਇੰਦਰੀਆਂ ਸੀ ਪਰਮਾਤਮਾ ਦੇ ਭਜਨ ਸਿਮਰਨ ਚ ਲਗਾ ਦਿੱਤੀਆਂ। ਇਹ ਸਰਵਣੋ ਮੇਰੇ ਹੋ ਸਾਚਾ ਸੁਣਨ ਨੂੰ ਪਠਾਏ, ਸਾਚਾ ਸੁਣਨ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ। ਤੋ ਉਹਨੇ ਫਿਰ ਉਸ ਕੂਕਰ ਤੋਂ ਭਾਵ ਰਸਨਾ ਤ੍ਰਿਣ ਕੰਦ ਮੂਲ ਫੁੱਲ ਫਲ ਆਦਿਕਾਂ ਦੇ ਖਾਣ ਵਿੱਚ ਲਗਾਈ। ਇਉਂ ਮਹਾਰਾਜ ਨੇ ਅੰਤਰੀ ਭਾਵ ਵੀ ਦਿੱਤੇ ਨਾਲ ਨਾਲ। ਪਹਿਲਾਂ ਸਤਿਗੁਰੂ ਪ੍ਰਤੱਖ ਦੱਸਦੇ ਨੇ, ਫਿਰ ਦਾ ਦ੍ਰਿਸ਼ਟਾਂਤ, ਸੋ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਬਾਜ ਥੂਨੀਆਂ ਛੱਪਰਾ ਥਾਮਿਆ ਨਿਘਰਿਆ ਕਰ ਪਾਇਆ ਰੇ। ਜਿੰਨਾ ਚਿਰ ਗੁਰਾਂ ਨੇ ਕਿਰਪਾ ਕਰਕੇ ਨਾਮ ਅੰਮ੍ਰਿਤ ਨਹੀਂ ਸੀ ਪਿਆਇਆ, ਉਦੋਂ ਤੱਕ ਸਰੀਰ ਰੂਪ ਛੱਪਰੇ ਨੂੰ ਥੂਨੀਆਂ ਹੁੰਦਾ ਥੰਮੀਆਂ ਕਰਕੇ ਥੰਮਦਾ ਸੀ, ਕਦੇ ਕਿਸੇ ਦਾ ਆਸਰਾ ਕਦੇ ਕਿਸੇ ਦਾ ਆਸਰਾ ਲੈਂਦਾ ਸੀ, ਅਤੇ ਨਿਘਰਿਆ ਭਾਵ ਸਰੂਪ ਘਰ ਤੋਂ ਰਹਿਤ ਹੋ ਰਿਹਾ ਸੀ। ਉਦੋਂ ਤੱਕ ਜਦ ਗੁਰਾਂ ਨੇ ਕਿਰਪਾ ਕਰਕੇ ਨਾਮ ਅੰਮ੍ਰਿਤ ਪਿਆਇਆ, ਉਦੋਂ ਆਸਾ ਅਤੇ ਤ੍ਰਿਸ਼ਨਾ ਰੂਪ ਥੰਮੀਆਂ ਤੋਂ ਬਿਨਾਂ ਹੀ ਸਰੀਰ ਰੂਪ ਛੱਪਰੇ ਨੂੰ ਥੰਮਿਆ, ਕਹਿਣ ਤੋਂ ਭਾਵ ਪ੍ਰਾਰਬਧ ਉੱਤੇ ਸ਼ਾਕਰ ਰੱਖਿਆ, ਤੇ ਜੋ ਨਿਘਰਾ ਜੋ ਜੀਵ ਸੀ ਉਹਨੇ ਸਰੂਪ ਘਰ ਦੀ ਪ੍ਰਾਪਤੀ ਕਰ ਲਈ। ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜ ਲਾਇਆ ਰੇ। ਬਿਨ ਜੜੀਏ ਤੋਂ ਭਾਵ ਜਿੰਨਾ ਚਿਰ ਗੁਰਾਂ ਨੇ ਕਿਰਪਾ ਕਰਕੇ ਨਾਮ ਅੰਮ੍ਰਿਤ ਨਹੀਂ ਸੀ ਪਿਆਇਆ, ਉਦੋਂ ਤੱਕ ਇਹ ਜੀਵ ਬਿਨ ਜੜੀਏ ਸੀ, ਭਾਵ ਸ਼ੁਭ ਗੁਣਾ ਰੂਪੀ ਜੜਾਓਪਣੇ ਤੋਂ ਬਿਨਾਂ ਸੀ। ਜਿਸ ਵੇਲੇ ਗੁਰਾਂ ਨੇ ਕਿਰਪਾ ਕਰਕੇ ਨਾਮ ਅੰਮ੍ਰਿਤ ਪਿਆਇਆ, ਤਾਂ ਸ਼ੁਭ ਗੁਣਾਂ ਦਾ ਜੜਾਓ ਲੈ ਕੇ ਜੜ ਦਿੱਤਾ। ਲੈ ਜੜਿਓ ਜੜਾਵਾ ਥੇਵਾ ਅਚਰਜ ਲਾਇਆ ਦੇ, ਅਤੇ ਇਸ ਚਰਜ ਪ੍ਰੇਮ ਰੂਪੀ ਥੇਵਾ ਹੁੰਦਾ ਨਗਰ ਵਿੱਚ ਜੜ ਦਿੱਤਾ। ਬਿਨ ਜੜੀਏ ਜੋ ਗੁਰੂ ਹਨ, ਜਿਨ੍ਹਾਂ ਨੇ ਆਪਣਾ ਮਨ ਸੰਸਾਰ ਚ ਨਹੀਂ ਜੋੜਿਆ, ਉਹਨਾਂ ਨੇ ਜਿਸ ਵੇਲੇ ਸ਼ੁਭ ਗੁਣਾਂ ਦਾ ਜੜਾਓ ਲੈ ਕੇ ਜੜਿਆ, ਤਿਆ ਗਿਆਨ ਰੂਪੀ ਇਸ ਚਰਜ ਥੇਵਾ ਲਾਇਆ। ਦਾਦੀ ਦਾਦ ਨਾ ਪਹੁੰਚਨਿਹਾਰਾ ਚੂਪੀ ਨਿਰਨਉ ਪਾਇਆ ਰੇ। ਜਿੰਨਾ ਚਿਰ ਗੁਰਾਂ ਨੇ ਕਿਰਪਾ ਕਰਕੇ ਨਾਮ ਅੰਮ੍ਰਿਤ ਨਹੀਂ ਸੀ ਪਿਆਇਆ, ਉਹਨਾਂ ਚਿਰ ਇਹ ਦਾਦੀ ਹੋ ਕੇ ਭਾਵ ਫਰਿਆਦੀ ਹੋ ਕੇ ਫਰਿਆਦ ਕਰਦਾ ਸੀ ਦਾਦੀ, ਪਰ ਉਸ ਫਰਿਆਦ ਦੇ ਪਹੁੰਚਾਉਣ ਵਾਲਾ ਕੋਈ ਨਹੀਂ ਸੀ, फिर जिस वेले गुरां ने कृपा करके नाम अमृत पियाया ते चूपी हुंदा चुप शांति नूं धार के जिसका निर्णा करदे सी जद उहनूं पाया तद ना फरियाद रही ना ही फरियाद दे करन वाला रहा ते ना ही फरियाद दे पहुंचाउण वाला रहा ना ही दादी दादा रहा। फिर माल दुलीचै बैठी ले मृतक नैन दिखालन ताया रे। जिन्ना चिर गुरां ने कृपा करके नाम अमृत नहीं सी पियाया उन्ना चिर माल ते दुलीचै भाव गलीचियां नूं लै के बुद्धि बैठी सी परमात्मा वाले पास्यों मरी हुई सी ते नेत्रां दा दिखावा जो संसार है इहदे वल मन दौड़दा सी। जिस वेले गुरां ने कृपा करके नाम अमृत पियाया ਤਾਂ ਵਿਰਾਗ ਵਿਵੇਕ ਆਦਿ ਸ਼ੁਭ ਗੁਣਾਂ ਰੂਪੀ ਮਾਲ ਤੇ ਗਲੀਚਿਆਂ ਨੂੰ ਲੈ ਕੇ ਬੁੱਧੀ ਬੈਠੀ ਤੇ ਜੀਵਤ ਭਾਵ ਤੋਂ ਮਰੀ। ਉਦੋਂ ਅੱਖਾਂ ਦਾ ਦਿਖਾਵਾ ਜੋ ਸੰਸਾਰ ਸੀ ਉਹ ਖਤਮ ਹੋ ਗਿਆ। ਸੋਈ ਅਜਾਣ ਕਹਿ ਮੈਂ ਜਾਨਾ ਜਾਨਣ ਹਾਰ ਨਾ ਛਾਨਾ ਰੇ। 382 ਅੰਗ ਤੇ ਫਰਮਾਉਂਦੇ ਨੇ ਕਿ ਜਿਹੜਾ ਜੀਵ ਕਹਿੰਦਾ ਕਿ ਮੈਂ ਬ੍ਰਹਮ ਨੂੰ ਜਾਣ ਲਿਆ ਉਹ ਅਣਜਾਣ ਹੈ ਅਗਿਆਤ ਹੈ ਕਿਉਂਕਿ ਜਾਨਣ ਹਾਰਾ ਪ੍ਰਭੂ ਕੋਈ ਛਾਨਾ ਦਾ ਅਰਥ ਹੁੰਦਾ ਛੁਪਿਆ ਨਹੀਂ। ਇਹ ਪੰਗਤੀ ਆਉਂਦੀ ਜਿਵੇਂ ਗੁੱਜੀ ਛੰਨੀ ਨਾਹੀਂ ਬਾਤ ਗੁਰੂ ਨਾਨਕ ਤੁੱਠਾ ਕੀਨੀ ਦਾਤ। ਗੁੱਜੀ ਛੰਨੀ ਗੁੱਜਾ ਛਿਪਿਆ ਹੋਣਾ ਕਹੁ ਨਾਨਕ ਗੁਰ ਅਮਿਓ ਪੀ ਆਇਆ ਰਸਕ ਰਸਕ ਬਿਗਸਾਨਾ ਰੇ। ਮਹਾਰਾਜ ਕਥਨ ਕਰਦੇ ਜਿਸ ਵੇਲੇ ਗੁਰਾਂ ਨੇ ਨਾਮ ਅੰਮ੍ਰਿਤ ਪਿਲਾਇਆ ਨਾ ਤਾਂ ਮਨ ਰਸਕ ਹੁੰਦਾ ਪ੍ਰੇਮ ਵਿੱਚ ਰਸਕ ਹੁੰਦਾ ਤਦਾਕਾਰ ਹੋ ਕੇ ਖਿੜ ਗਿਆ। ਆਸਾ ਮਹੱਲਾ ਪੰਜਵਾ ਬੰਧਨ ਕਾਟ ਬਿਸਾਰੇ ਔਗਨ ਆਪਣਾ ਬਿਰਧ ਸੰਹਾਰਿਆ। ਸੰਹਾਰਿਆ ਤਾਂ ਕਿਹਾ ਕਿ ਥੱਲੇ ਹਲੰਤ ਲੱਗੀ ਹੈ ਭਾਰਾ ਕਰਕੇ ਬੋਲਣਾ। ਧੰਨ ਹੈ ਧੰਨ ਸੱਚੇ ਪਾਤਸ਼ਾਹ ਹਨ ਜਿਸ ਵੇਲੇ ਉਹਨਾਂ ਨੇ ਆਪਣਾ ਬਿਰਧ ਹੁੰਦਾ ਧਰਮ ਸੰਭਾਲਿਆ ਉਦੋਂ ਸਿੱਖਾਂ ਦੇ ਔਗਣ ਵਿਸਾਰ ਕੇ ਜਨਮ ਮਰਨ ਰੂਪ ਸਾਰੇ ਬੰਧਨ ਕੱਢ ਦਿੱਤੇ। ਬਿਰਧ ਹੁੰਦਾ ਜਿਵੇਂ ਮਾਤਾ ਦਾ ਗਿੱਲਾ ਹੋ ਜਾਏ ਨਿਆਣਾ ਬੱਚੇ ਨੂੰ ਫਟ ਫਟ ਸੁੱਕੇ ਤੇ ਪਾ ਦਿੰਦੀ ਹੈ ਤੋ ਇਸ ਪ੍ਰਕਾਰ ਜਿਵੇਂ ਮਾਤਾ ਦਾ ਬਿਰਦੀ ਆ ਨਿਆਣੇ ਨੂੰ ਪਾਲਣਾ ਸਤਿਗੁਰੂ ਜੀ ਸਾਨੂੰ ਬੱਚਿਆਂ ਨੂੰ ਇਉਂ ਪਾਲਦੇ ਨੇ। ਹੋਏ ਕਿਰਪਾਲ ਮਾਤ ਪਿਤ ਨਿਆਈ ਬਾਰਿਕ ਜਿਉਂ ਪ੍ਰਤ ਪਾਰਿਆ। ਕਿਉਂਕਿ ਮਾਤਾ ਪਿਤਾ ਦੀ ਨਿਆਈ ਕਿਰਪਾਲੂ ਹੋ ਕੇ ਬੱਚੇ ਵਾਂਗ ਪਾਲਣਾ ਕੀਤੀ ਹੈ। ਗੁਰਸਿੱਖ ਰਾਖੇ ਗੁਰ ਗੋਪਾਲ ਗੋਪਾਲ ਹੁੰਦਾ ਧਰਤੀ ਦੀ ਪਾਲਣਾ ਕਰਨ ਵਾਲੇ ਗੋਪਾਲ ਰੂਪ ਸਤਿਗੁਰੂ ਨੇ ਗੁਰਸਿੱਖ ਦੇ ਰੱਖਿਅਕ ਹਨ ਮਹਾਰਾਜ ਸੱਚੇ ਪਾਤਸ਼ਾਹ ਆਪ ਹਮੇਸ਼ਾ ਸਾਡੀ ਰੱਖਿਆ ਕਰਦੇ ਨੇ ਧਿਆਨ ਰੱਖਦੇ ਨੇ ਸਾਡਾ ਕਿਉਂਕਿ ਵਿਆਪਕ ਹਨ ਇਸ ਕਰਕੇ ਉਹਨਾਂ ਨੂੰ ਕੋਈ ਔਖਾ ਵੀ ਨਹੀਂ। ਕਾਢ ਲਈਏ ਮਹਾਂਭਵਜਲ ਤੇ ਆਪਣੀ ਨਦਰ ਨਿਹਾਲ ਰਹਾਓ। ਜਿਨ੍ਹਾਂ ਨੇ ਆਪਣੀ ਨਿਹਾਲ ਹੁੰਦਾ ਕਿਰਪਾ ਦ੍ਰਿਸ਼ਟੀ ਨਾਲ ਮਹਾਂਭਵਜਲ ਸੰਸਾਰ ਤੋਂ ਸਾਨੂੰ ਕੱਢ ਲਿਆ ਆਪਣੀ ਨਦਰ ਨਿਹਾਲ ਭਾਵ ਨਦਰ ਦੇ ਨਾਲ ਨਿਹਾਲ ਹੁੰਦਾ ਦੇਖਣਾ ਤੱਕ ਕੇ। ਕਿਰਪਾ ਕਟਾਖ ਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਵਿਸ਼ਰਾਮ ਦੇ ਕੇ ਕਹਿੰਦੇ ਨੇ ਜਾ ਕੈ ਸਿਮਰਨ ਜਮਤੇ ਛੁਟੀਐ ਹਲਤ ਪਲਤ ਸੁਖ ਪਾਈਐ। ਜਿਹਦੇ ਸਿਮਰਨ ਕਰਨੇ ਕਰਕੇ ਜਮਾਂ ਤੋਂ ਛੁੱਟ ਜਾਈਦਾ ਹੈ ਅਤੇ ਲੋਕ ਪ੍ਰਲੋਕ ਦੇ ਜਾ ਕੇ ਆਤਮਕ ਆਨੰਦ ਮਿਲਦਾ ਦੋਨੋਂ ਪਾਸੇ। ਸਾਸ ਗਿਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈ ਹੈ। ਉਹ ਪਰਮੇਸ਼ਰ ਦੇ ਜਪ ਨੂੰ ਰਸਨਾ ਦੇ ਨਾਲ ਜਪਣਾ ਕਰੋ ਪਹਿਲਾਂ ਸਵਾਸ ਅਤੇ ਗਰਾਸ ਭੋਜਨ ਖਾਂਦਿਆਂ ਨੇਤਾ ਪ੍ਰਤੀ ਉਹਦੇ ਗੁਣ ਗਾਉਣਾ ਕਰੋ। ਸਵਾਸ ਤੇ ਗਰਾਸ ਸਵਾਸ ਹੁੰਦਾ ਬਾਹਰ ਨੂੰ ਗਰਾਸ ਹੋ ਜਿਹੜਾ ਅੰਦਰ ਨੂੰ ਲੈਂਦੇ ਹੈ ਆਉਂਦੇ ਜਾਂਦੇ ਨਾਲ ਕਰੋ ਵਾਹਿਗੁਰੂ ਕਰੀ ਜਾਓ ਸਾਹ ਨਾਲ ਵਾਹਿਗੁਰੂ ਜੋੜ ਲਓ ਫਿਰ ਹੈਬਿਟ ਹੋ ਜਾਂਦੀ ਹੈ। ਪਹਿਲਾਂ ਜੋ 4-6 ਮਹੀਨੇ ਲੱਗਦੇ ਆ ਫਿਰ ਜਦੋਂ ਸਾਹ ਲੈਂਦਾ ਬੈਠੇ ਵੀ ਪੈਂਦੇ ਵੀ ਉਹ ਆਪੇ ਹੋਈ ਜਾਂਦਾ ਫਿਰ ਸੁਭਾਅ ਜਿਹਾ ਬਣ ਜਾਂਦਾ ਬੰਦੇ ਨੂੰ ਕਿ ਆਉਂਦੇ ਜਾਂਦੇ ਸਾਹ ਨਾਲ ਵਾਹਿਗੁਰੂ ਕਹਿਣਾ। ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁੱਖ ਨਾਠੇ। ਹੁਣ ਜਿਨ੍ਹਾਂ ਨੇ ਸਤਸੰਗਤ ਦੁਆਰਾ ਪ੍ਰੇਮਾ ਭਗਤੀ ਕਰਕੇ ਪਰਮ ਪਦ ਹੁੰਦਾ ਆਤਮਕ ਪਦ ਨੂੰ ਪਾਇਆ ਉਹਦੇ ਸਾਰੇ ਹੀ ਦੁੱਖ ਦੂਰ ਹੋ ਗਏ। ਛਿਜੈ ਨਾ ਜਾਏ ਕਿਛ ਭਉ ਨਾ ਵਿਆਪੇ ਹਰ ਧਨ ਨਿਰਮਲ ਗੰਠੇ। ਜਿਹਦੀ ਬੁੱਧੀ ਰੂਪ ਗੰਢ ਵਿੱਚ ਹਰੀ ਨਾਮ ਰੂਪੀ ਨਿਰਮਲ ਧਨ ਹੈ ਵਸ ਗਿਆ ਹੈ ਉਹ ਛਿਜੈ ਨਾ ਜਾਏ ਉਹ ਨਾਸ ਨਹੀਂ ਹੁੰਦਾ ਕਿਉਂਕਿ ਨਾਮ ਨਹੀਂ ਨਾਸ ਹੁੰਦਾ ਅਤੇ ਇਸ ਕਰਕੇ ਨਾਸ ਨਹੀਂ ਹੋ ਜਾਂਦਾ ਅਤੇ ਨਾ ਹੀ ਉਹ ਕੁਛ ਡਰ ਵਿਆਪੇ ਉਹਨੂੰ ਕੋਈ ਡਰ ਲੱਗਦਾ ਕਿਉਂਕਿ ਵਾਹਿਗੁਰੂ ਨਿਰਭਉ ਹੈ ਵਾਹਿਗੁਰੂ ਨਿਰਵੈਰ ਹੈ। ਜਿਉਂ ਜਿਉਂ ਆਪਾਂ ਵਾਹਿਗੁਰੂ ਦਾ ਰੂਪ ਬਣਦੇ ਜਾਂਦੇ ਸਿਮਰਨ ਕਰਨ ਦੇ ਨਾਲ ਉਹੀ ਜੀ ਸਾਰੀਆਂ ਗੱਲਾਂ ਆਪਣੇ ਵਿੱਚ ਆਪੇ ਹੀ ਆ ਜਾਂਦੀਆਂ ਨੇ। ਅੰਤ ਕਾਲ ਪ੍ਰਭ ਭਏ ਸਹਾਈ, ਇਤ ਉਤ ਰਾਖਣ ਹਾਰੇ। ਇਤ ਉਤ ਹੁੰਦਾ ਲੋਕ ਪ੍ਰਲੋਕ ਚ ਰੱਖਣ ਵਾਲੇ, ਵਾਹਿਗੁਰੂ ਅੰਤ ਦੇ ਸਮੇਂ ਆਪ ਹੀ ਭਗਤਾਂ ਦੇ ਸਹਾਈ ਹੋਏ ਨੇ। ਪ੍ਰਾਣ ਮੀਤ ਹੀਤ ਤਨ ਮੇਰਾ, ਨਾਨਕ ਸਦ ਬਲਿਹਾਰੇ। ਮਹਾਰਾਜ ਕਥਨ ਕਰਦੇ ਨੇ ਮੇਰੇ ਤਾਂ ਪ੍ਰਾਣਾਂ ਦਾ ਮਿੱਤਰ ਹੀਤ ਹਿਤੂ ਅਤੇ ਧਨ ਸਭ ਵਾਹਿਗੁਰੂ ਹੀ ਹੈ, ਮੈਂ ਉਸ ਤੋਂ ਬਲਿਹਾਰ ਜਾਵਾਂ। ਆਸਾ ਮਹੱਲਾ ਪੰਜਵਾ, ਜਾ ਤੂੰ ਸਾਹਿਬ ਤਾਂ ਪਹੁ ਕਿਹਾ, ਹਉ ਤੁਧ ਬਿਨ ਕੇਸੋ ਸਾਲਾਹੀ। हे परमेश्वर, जब तू मेरा मालिक है फिर मैनू किहदा डर है, मैं आप तो बिना होर किहनू सलाहवां, होर सलाहने योग किहड़ा है, क्योंकि जिहनू सलाहना वह तो नासवंत है। एक तू ही है जिहड़ा नास नहीं हुंदा। एक तू तां सब किछ है, मैं तुद बिन दूजा नाहीं। जां तू एक मैनू प्राप्त हो गया है तो सब कुछ मैनू प्राप्त हो गया, मेरा आप तो बिना होर कोई दूजा है ही नहीं। ਬਾਬਾ ਵਿਖ ਦੇਖਿਆ ਸੰਸਾਰ, ਇਹ ਸਰਬਗੁਣਾ ਦੇ ਬਾਬਾ ਪਿਤਾ ਰੂਪ ਪਰਮਾਤਮਾ, ਇਹ ਸੰਸਾਰ ਜਿੰਨਾ ਮੈਂ ਤੁਰ ਫਿਰ ਕੇ ਦੇਖਿਆ ਜਾਂ ਵਿਚਾਰਿਆ, ਇਹ ਸਾਰਾ ਹੈ ਤਾਂ ਵੈਸੇ ਵਿਆਹ ਰੂਪ ਹੀ ਹੈ, ਜ਼ਹਿਰ ਹੀ ਹੈ ਸਾਰੀ। ਇਸ ਕਰਕੇ ਇਹ ਸੰਸਾਰ ਜ਼ਹਿਰ ਚੋਂ ਮੇਰੀ ਰੱਖਿਆ ਕਰੋ, ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ ਰਹਾਓ। ਇਹ ਮੇਰੇ ਮਾਲਕ, ਆਪ ਮੇਰੀ ਰੱਖਿਆ ਕਰੋ, ਮੈਂ ਤਾਂ ਇੱਕ ਤੁਹਾਡੇ ਆਸਰੇ ਹੀ ਹਾਂ, ਬਸ ਤੁਹਾਡਾ ਹੀ ਆਸਰਾ ਗ੍ਰਹਿਣ ਕੀਤਾ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਜਾਣ ਹੈ ਬਿਰਥਾ ਸਭਾ ਮਨ ਕੀ, ਹੋਰ ਕਿਸ ਪਹਿ ਆਖ ਸੁਣਾਈ ਹੈ। ਇਹ ਪਰਮੇਸ਼ਰ ਜੀ, ਤੂੰ ਮੇਰੇ ਮਨ ਦੀ ਸਭ ਹਾਲਤ ਜਾਣਦਾ, ਇਸ ਲਈ ਮੈਨੂੰ ਸੋ ਤੁਹਾਨੂੰ ਛੱਡ ਕੇ ਹੋਰ ਕਿਹਦੇ ਪਾਸ ਆਖ ਕੇ ਜਾ ਕੇ ਸੁਣਾਵਾਂ। ਜਾਣ ਹੈ ਬਿਰਥਾ ਸਭਾ, ਸਭਾ ਨਹੀਂ ਕਹਿਣਾ, ਸਭਾ ਹੋਰ ਚੀਜ਼ ਹੁੰਦੀ ਹੈ, ਸੰਤ ਸਭਾ, ਸਿੱਧ ਸਭਾ, ਸਿੰਘ ਸਭਾ। ਸੋ ਜਾਣ ਹੈ ਬਿਰਥਾ ਸਭਾ ਮਨ ਕੀ, ਵਿਣ ਨਾਵੈ ਸਭ ਜਗ ਬੌਰਾਇਆ, ਨਾਮ ਮਿਲੈ ਸੁਖ ਪਾਈ ਹੈ। ਨਾਮ ਤੋਂ ਬਿਨਾਂ ਸਾਰਾ ਜਗਤ ਜਿਹੜਾ ਸੰਸਾਰ ਹੈ ਝੱਲਾ ਹੀ ਹੋ ਰਿਹਾ। ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਸੋ ਆਪਦਾ ਨਾਮ ਜਪਣਾ ਮਿਲੇ ਤਾਂਹੀਓ ਸੁਖ ਪ੍ਰਾਪਤ ਕਰੀਦਾ ਹੈ। ਕਿਆ ਕਹੀਐ ਕਿਸੇ ਆਖ ਸੁਣਾਈਐ, ਜੇ ਕਹਿਣਾ ਸੋ ਪ੍ਰਭ ਜੀ ਪਾਸ। ਹੇ ਵਾਹਿਗੁਰੂ, ਹੋਰ ਕੀ ਕਿਹਨੂੰ ਆਖ ਕੇ ਮੁੱਖ ਦੁਆਰਾ ਸੁਣਾਈਏ, ਕੀ ਬੇਨਤੀਆਂ ਕਰੀਏ। ਅਸੀਂ ਤਾਂ ਜੋ ਕੁਝ ਕਹਿਣਾ ਉਹ ਸਭ ਤੁਹਾਡੇ ਕੋਲ ਹੀ ਕਹਿਣਾ, ਬਸ ਸਾਡਾ ਮੇਰਾ ਦੁੱਖ ਸੁੱਖ ਤੋਂ ਜਿਹੀ ਪਾਸੇ। ਸਭ ਕੁਝ ਕੀਤਾ ਤੇਰਾ ਵਰਤੈ, ਸਦਾ ਸਦਾ ਤੇਰੀ ਆਸ। ਕਿਉਂਕਿ ਤੁਹਾਡਾ ਕੀਤਾ ਹੋਇਆ ਜੋ ਹੁਕਮ ਹੈ ਉਸ ਅਨੁਸਾਰ ਹੀ ਸਭ ਕੁਝ ਵਰਤ ਰਿਹਾ, ਇਸ ਕਰਕੇ ਮੈਨੂੰ ਸਦਾ ਸਦਾ ਤੁਹਾਡੇ ਉੱਤੇ ਇੱਕ ਆਸ ਲੱਗੀ ਹੋਈ ਹੈ। ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ, ਤੁਤ ਤੁਝੈ ਧਿਆਉ। ਹੁਣ ਜੇ ਤੁਸੀਂ ਸਾਨੂੰ ਵਡਿਆਈ ਬਖਸ਼ ਦਿੰਦੇ ਹੋ, ਇਹ ਵੀ ਤੁਹਾਡੀ ਵਡਿਆਈ ਹੈ। ਜੇ ਸਾਡਾ ਕੋਈ ਕਹੂਗਾ ਵੀ ਉਹ ਫਲਾਨਾ ਗੁਰਸਿੱਖ ਆਏ ਹੈ, ਤਾਂ ਉਹ ਵੀ ਤੁਹਾਨੂੰ ਹੀ ਹੈ, ਕਿਉਂਕਿ ਪਹਿਲਾਂ ਤੁਹਾਡਾ ਨਾਂ ਆਉਂਦਾ ਗੁਰ, ਬਾਅਦ ਚ ਆਉਂਦਾ ਸਿੱਖ। ਇਸ ਕਰਕੇ ਜੇ ਕੋਈ ਗਲਤੀ ਕਰਦਾ ਗੁਰਸਿੱਖ, ਫਿਰ ਵੀ ਗੁਰੂ ਦਾ ਨਾਂ ਬਦਨਾਮ ਹੁੰਦਾ। ਇਹ ਬੁਲਾਨੇ ਲੈ ਵੀ ਇਹ ਚੰਗਾ ਗੁਰ ਸਿੱਖ ਹੈ, ਗੁਰੂ ਦਾ ਨਾਂ ਤਾਂ ਪਹਿਲਾਂ ਆ ਗਿਆ ਨਾ। ਇਸ ਕਰਕੇ ਜੇ ਤੁਸੀਂ ਮੈਨੂੰ ਵਡਿਆਈ ਦਿੰਦੇ ਹੋ, ਤੁਸੀਂ ਮੈਨੂੰ ਚੰਗੀ ਚੰਗੀ ਵਡਿਆਈ ਦਿਓਗੇ, ਤੁਹਾਡਾ ਹੀ ਨਾਂ ਆਉਣਾ, ਤੁਹਾਡੀ ਵਡਿਆਈ ਹੈ। ਕਹੋ ਨਾਨਕ ਸਾਹਿਬ ਤੇਰੀ ਵਡਿਆਈ, ਕੋਈ ਨਾਂ ਨਾ ਜਾਣਾ ਮੇਰਾ, ਮੈਂ ਤਾਂ ਇੱਧਰ ਉੱਧਰ ਲੋਕ ਪ੍ਰਲੋਕ ਵਿੱਚ ਆਪ ਜੀ ਨੂੰ ਧਿਆਉਂਦਾ। ਨਾਨਕ ਕੇ ਪ੍ਰਭ ਸਦਾ ਸੁਖ ਦਾਤੇ, ਮੈਂ ਤਾਣ ਤੇਰਾ ਇੱਕ ਨਾਉ। ਇਹ ਮੇਰੇ ਵਾਹਿਗੁਰੂ, ਆਪ ਸਦਾ ਹੀ ਸੁੱਖਾਂ ਦੇ ਦੇਣ ਵਾਲੇ ਹੋ, ਮੈਨੂੰ ਤਾਂ ਇੱਕ ਤੇਰੇ ਨਾਮ ਦਾ ਹੀ ਤਾਣ ਹੈ, ਬਸ ਬਲ ਹੈ ਤੁਹਾਡੇ ਨਾਮ ਦਾ। ਆਸਾ ਮਹੱਲਾ ਪੰਜਵਾ, ਅੰਮ੍ਰਿਤ ਨਾਮ ਤੁਮਾਰਾ ਠਾਕੁਰ, ਇਹੋ ਮਹਾਰਸ ਜਨ ਹੈ ਪੀਓ। ਪੰਜਵੇਂ ਪਾਤਸ਼ਾਹ ਆਸਾ ਰਾਜ ਫਰਮਾਉਂਦੇ ਨੇ, ਹੇ ਠਾਕੁਰ ਪਰਮਾਤਮਾ ਮਾਲਕ, ਤੁਹਾਡਾ ਜੋ ਨਾਮ ਅੰਮ੍ਰਿਤ ਹੈ ਨਾ, ਇਸੇ ਨੂੰ ਮਹਾਰਸਦਾਇਕ ਜਾਣ ਕੇ ਮੈਂ ਜਨ ਨੇ ਪੀਣਾ ਕੀਤਾ। ਇਹ ਨਾਮ ਅੰਮ੍ਰਿਤ ਦੇ ਪੀਣ ਕਰਕੇ ਜਨਮ ਜਨਮ ਚੂਕੇ ਭੈ ਭਾਰੇ, ਦੁਰਤ ਬਿਨਾਸਿਓ ਭਰਮ ਬੀਓ। ਜਨਮਾਂ ਜਨਮਾਂਤਰਾਂ ਦੇ ਭਾਰੀ ਜਿਹੜੇ ਭੈ ਸੀ ਨਾ, ਡਰ, ਉਹ ਖਤਮ ਹੋ ਗਏ, ਚੁੱਕ ਗਏ ਹੁਣ। ਅਤੇ ਦੁਰਤ ਜਿਹੜੇ ਪਾਪ ਸੀ ਅਤੇ ਜਿਹੜਾ ਭਰਮ ਸੀ, ਵੀ ਇਹ ਹੁੰਦਾ ਦਵੈਤ। ਦਵੈਤ ਭਾਵ ਵੀ ਮੇਰਾ ਨਾਸ ਹੋ ਗਿਆ ਜੀ। ਦਰਸ਼ਨ ਪੇਖਤ ਮੈਂ ਜੀਓ, ਇਹ ਸਵਾਮੀ ਮਾਲਕ ਮੈਂ ਆਪਦਾ ਦਰਸ਼ਨ ਵੇਖ ਕੇ ਜਿਉਂਦਾ ਜੀ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸੁਣ ਕਰ ਬਚਨ ਤੁਮਾਰੇ ਸਤਿਗੁਰ, ਮਨ ਤਨ ਮੇਰਾ ਠਾਰਥੀਓ ਰਹਾਓ। ਸਤਿਗੁਰਾਂ ਪਾਸੋਂ ਆਪ ਦੀ ਪ੍ਰਾਪਤੀ ਦੇ ਬਚਨ ਸੁਣ ਕੇ ਨਾ ਮੇਰਾ ਮਨ ਅਤੇ ਤਨ ਠਾਰਥੀ ਉਹ ਠੰਡਾ ਹੋ ਗਿਆ। ਗੁਰਾਂ ਦੇ ਬਚਨ ਸੁਣ ਲਏ ਜੋ ਤੁਹਾਡੇ ਪਰਮੇਸ਼ਰ ਜੀ ਵਿਸ਼ਰਾਮ ਦੇ ਕੇ ਕਹਿੰਦੇ ਨੇ। ਤੁਮਰੀ ਕਿਰਪਾ ਤੇ ਭਇਓ ਸਾਧ ਸੰਗ, ਇਹੋ ਕਾਜ ਤੁਮ ਆਪ ਕੀਓ। ਇਹ ਸਵਾਮੀ ਜੀ ਆਪ ਦੀ ਕਿਰਪਾ ਨਾਲ ਹੀ ਸੰਤਾਂ ਦਾ ਸੰਗ ਮੈਨੂੰ ਪ੍ਰਾਪਤ ਹੋਇਆ, ਪਰ ਇਹ ਕਾਰਜ ਤੁਸੀਂ ਆਪ ਹੀ ਕੀਤਾ। ਦਿੜ ਕਰ ਚਰਨ ਗਹੇ ਪ੍ਰਭ ਤੁਮਰੇ, ਸਹਿਜੇ ਵਿਖਿਆ ਭਈ ਖੀਓ। ਇਹ ਪ੍ਰਭੂ ਆਪਦੇ ਚਰਨ ਕਮਲ ਮੈਂ ਤਾਂ ਦਿੜ ਘੁੱਟ ਕੇ ਫੜ ਲਏ, ਬਸ ਵਾਹਿਗੁਰੂ 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 ਚਰਨ ਆਪ ਦੇ। ਸੋ ਇਸ ਕਰਕੇ ਵਿਸ਼ਿਆਂ ਦੀ ਵਾਸ਼ਨਾ ਜਿਹੜੀ ਸੀ ਮੇਰੀ ਸੁੱਤੇ ਸਿੱਧੀ ਨਾਸ ਹੋ ਗਈ ਹੈ। ਸੋ ਜਿੰਨੇ ਅੱਖਰ ਆਏ ਨੇ ਤੁਮਰੀ ਤੁਮ ਤੁਮਰੇ, ਇਹਨਾਂ ਥੱਲੇ ਹਲੰਤ ਹੈ, ਭਾਰਾ ਕਰਕੇ ਬੋਲਣਾ। ਸੁਖ ਨਿਧਾਨ ਨਾਮ ਪ੍ਰਭ ਤੁਮਰਾ, ਇਹੋ ਅਵਿਨਾਸ਼ੀ ਮੰਤਰੋ ਲੀਓ। ਹੇ ਪ੍ਰਭੂ ਵਾਹਿਗੁਰੂ, ਤੁਹਾਡਾ ਨਾਮ ਜੋ ਸੁਖਾਂ ਦਾ ਖਜ਼ਾਨਾ ਹੈ, ਜਦੋਂ ਅਸੀਂ ਨਾਮ ਜਪਦੇ ਹਾਂ ਸਾਨੂੰ ਸੁਖ ਮਿਲਦਾ। ਇਹੀ ਨਾਮ ਰੂਪ ਅਵਿਨਾਸ਼ੀ ਮੰਤਰ ਮੈਂ ਸਤਿਗੁਰਾਂ ਪਾਸੋਂ ਪ੍ਰਾਪਤ ਕੀਤਾ। ਸਤਿਗੁਰੂ ਨੇ ਬਚਨ ਕੀਤਾ ਵਾਹਿਗੁਰੂ ਵਾਹਿਗੁਰੂ ਕਰੀ ਜਾ, ਇਹੀ ਸਭ ਕੁਛ ਹੈ। ਬਸ ਮੂਲ ਮੰਤਰ ਪੜ੍ਹੀ ਜਾ, ਬਾਣੀ ਪੜ੍ਹੀ ਜਾ, ਕਥਾ ਕੀਰਤਨ ਸੁਣੀ ਜਾ, ਸਭ ਕੁਛ ਇਸੇ 'ਚ ਹੀ ਆ ਜਾਣਾ, ਹੋਰ ਲੋੜ ਨਹੀਂ। ਕਰ ਕਿਰਪਾ ਮੋਹਿ ਸਤਿਗੁਰ ਦੀਨਾ, ਤਾਪ ਸੰਤਾਪ ਮੇਰਾ ਬੈਰਗੀਓ। ਜਿਸ ਵੇਲੇ ਸਤਿਗੁਰਾਂ ਨੇ ਕਿਰਪਾ ਕਰਕੇ ਨਾਮ ਮੰਤਰ ਦਿੱਤਾ ਤਾਂ ਸੰਤਾਪ ਜਿਹੜਾ ਭਲੀ ਪ੍ਰਕਾਰ ਤਪਾਉਣ ਵਾਲਾ ਤਾਪ ਸੀ ਅਤੇ ਵੈਰ ਸੀ ਮੇਰਾ, ਉਹ ਖਤਮ ਹੀ ਹੋ ਗਿਆ। ਧਨ ਸੋ ਮਾਨਸ ਦੇਹੀ ਪਾਈ, ਜਿਤ ਪ੍ਰਭ ਆਪਣੇ ਮੇਲ ਲਈਓ। ਉਹ ਮਨੁੱਖਾ ਦੇਹੀ ਪਾਈ ਹੋਈ ਹੁਣ ਮੇਰੀ ਸਫਲ ਹੋ ਗਈ, ਧਨ ਹੈ ਮੇਰੀ ਦੇਹੀ ਹੁਣ। ਕਹਿੰਦੇ ਜਿਸ ਕਰਕੇ ਵਾਹਿਗੁਰੂ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ। ਧੰਨ ਸੋ ਕਲਯੁਗ ਸਾਧ ਸੰਗ ਕੀਰਤਨ ਗਾਈਐ, ਨਾਨਕ ਨਾਮੇ ਆਧਾਰ ਹੀਓ। ਇੱਥੇ ਕਲਯੁਗ ਨੂੰ ਧੰਨ ਕਿਹਾ, ਕਈ ਜਗ੍ਹਾ ਕਿਹਾ ਮਹਾਰਾਜ ਨੇ ਧੰਨ ਧੰਨ ਕਲਯੁਗ ਨਾਨਕਾ। ਕਿਉਂ ਕਹਿੰਦੇ ਨੇ ਕਿ ਕਲਯੁਗ ਵਿੱਚ ਇਹ ਠੀਕ ਹੈ ਵੀ ਲੋਕ ਮਾੜੇ ਨੇ, ਪਰ ਜਿਹੜਾ ਰੱਬ ਵਾਲੇ ਪਾਸੇ ਲੱਗ ਜਾਂਦਾ ਕਿਰਪਾ ਬਹੁਤ ਛੇਤੀ ਹੁੰਦੀ ਹੈ ਉੱਥੇ। ਕਹਿੰਦੇ ਹੋਰਨਾਂ ਯੁੱਗਾਂ ਵਿੱਚ ਇਹ ਕਲਯੁਗ ਧੰਨ ਹੈ। ਸੋ ਜਿਸਦਾ ਕੀਰਤਨ ਭਾਵ ਜਸ ਪੁਰਾਣ ਗਾਉਂਦੇ ਨੇ, ਕਿਉਂਕਿ ਇਸ ਕਲਯੁਗ ਵਿੱਚ ਥੋੜਾ ਭਜਨ ਕੀਤਾ ਬਹੁਤਾ ਫਲ ਦੇ ਜਾਂਦਾ, ਥੋੜਾ ਜਿਹਾ ਪਾਠ ਕਰਕੇ ਫਲ ਜ਼ਿਆਦੇ ਇਹਦੇ ਚ। ਇਸ ਕਰਕੇ ਇਹ ਕਲਯੁਗ ਵਿੱਚ ਸਤਸੰਗਤ ਦੁਆਰਾ ਮੇਰੇ ਹਿਰਦੇ ਚ ਇੱਕ ਨਾਮ ਦਾ ਹੀ ਆਸਰਾ ਬਣਿਆ ਹੋਇਆ। ਇਸ ਕਲਯੁਗ ਵਿੱਚ ਉਹ ਸਤਸੰਗ ਧੰਨ ਹੈ ਜਿੱਥੇ ਵਾਹਿਗੁਰੂ ਦਾ ਕੀਰਤਨ ਗਾਈਦਾ। ਸਤਿਗੁਰੂ ਕਥਨ ਕਰਦੇ ਨੇ ਮੇਰੇ ਹੀ ਉਹ ਹੁੰਦਾ ਹਿਰਦੇ ਚ ਇੱਕ ਨਾਮ ਦਾ ਹੀ ਆਸਰਾ।